ਤੇ ਫਿਰ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਕਿੱਥੇ ਆ ਕੇ ਸਾਧ ਸੰਗਤ ਜੀ ਲਿੰਕ ਜੁੜਦਾ ਦੇਖੋ, 5,864,070,000 ਸਾਲ ਬੈਕੁੰਠ ਧਾਮ ਚ ਰਹਿ ਕੇ ਮੁੜ ਕੇ ਫੇਰ ਜਨਮ ਲੈਣਾ ਪੈਂਦਾ, ਕਿਉਂਕਿ ਇਹਨਾਂ ਦੇ ਵਿੱਚੋਂ ਵਾਰਸ ਆਉਣਾ ਪੈਂਦਾ ਸਵਰਗ ਲੋਕਾਂ ਚ, ਚਾਹੇ 50 ਲੱਖ ਸਾਲ ਬਾਅਦ ਆਓ ਚਾਹੇ 20 ਲੱਖ ਸਾਲ ਬਾਅਦ ਆਓ, ਆਉਣਾ ਪੈਂਦਾ ਵਾਪਸ। ਮਨੁੱਖ ਜਨਮ ਫੇਰ ਧਾਰਨਾ ਪੈਂਦਾ, ਇਸੇ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ।
ਕਰੇ ਕੋਈ ਅਨਸਾਰ ਕਿਰਪਾ।
ਕਿੱਡਾ ਕੀਮਤੀ ਹੈ ਮਨੁੱਖ ਜਨਮ ਕਿ 870,000 ਸਾਲ ਬੈਕੁੰਠ ਧਾਮ ਚ ਰਹਿਣ ਤੋਂ ਬਾਅਦ ਫੇਰ ਮਨੁੱਖ ਜਾਮਾ ਧਾਰਨ ਕੀਤਾ, ਕਿਉਂਕਿ ਅਟਲ ਪਦਵੀ ਨਹੀਂ ਪ੍ਰਾਪਤ ਹੋਈ। ਸਵਰਗ ਪ੍ਰਾਪਤ ਹੋ ਜਾਣੀ ਹੋਰ ਬਾਤ ਹੁੰਦੀ ਹੈ, ਮਾੜੇ ਕਰਮਾਂ ਦੇ ਨਾਲ ਨਰਕ ਪ੍ਰਾਪਤ ਹੋ ਜਾਣੇ ਹੋਰ ਬਾਤ ਹੁੰਦੀ ਹੈ, ਅਵਿਅਕਤ ਦੇਹਾਂ ਭੂਤਾਂ ਪ੍ਰੇਤਾਂ ਦੀਆਂ ਮਿਲ ਜਾਣੀਆਂ ਹੋਰ ਗੱਲ ਹੁੰਦੀ ਹੈ, ਲੇਕਿਨ ਜੋ ਅਚਲ ਪਦਵੀ ਹੈ ਹੋਰ ਚੀਜ਼ ਹੈ। ਉਹ ਮਨੁੱਖ ਜਾਮੇ ਤੋਂ ਬਗੈਰ ਹੋਰ ਕਿਸੇ ਦੇ ਭਾਗ ਵਿੱਚ ਪਰਮੇਸ਼ਰ ਨੇ ਰੱਖੀ ਨਹੀਂ ਹੈ। ਬਾਕੀ ਇੱਕ ਮਨੁੱਖ ਨੂੰ ਛੱਡ ਕੇ ਸਾਰੀਆਂ ਜੂਨਾਂ, ਚਾਹੇ ਉਹ ਦੇਵਤੇ ਨੇ, ਚਾਹੇ ਉਹ ਦੈਂਤ ਨੇ, ਚਾਹੇ ਉਹ ਪਿਸਾਚ ਨੇ, ਚਾਹੇ ਭੂਤ ਨੇ, ਚਾਹੇ ਪ੍ਰੇਤ ਨੇ, ਕੋਈ ਨਹੀਂ, ਚਾਹੇ ਉਹ ਪਸ਼ੂ ਪੰਛੀ ਨੇ, ਇਹ ਸਾਰੀਆਂ ਭੋਗ ਜੂਨਾਂ ਨੇ, ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਨੇ। ਕੇਵਲ ਮਨੁੱਖ ਜਾਮਾ ਜਿਹਦੇ 'ਚ ਆਦਮੀ ਤਰੱਕੀ ਕਰ ਸਕਦਾ। ਸੋ ਇਹਦੇ 'ਚ ਆ ਕੇ ਸਮਰੱਥ ਗੁਰੂ ਦੀ ਸ਼ਰਨ ਲੈ ਕੇ ਉਹਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਅਵਸਥਾਂ 'ਚ ਹੀ ਲੰਘ ਕੇ ਇਹ ਕਿਸੇ ਅਟਲ ਪਦਵੀ 'ਤੇ ਪਹੁੰਚ ਸਕਦਾ, ਨਹੀਂ ਪਹੁੰਚਿਆ ਕਰਦਾ। ਸੋ ਇਸ ਕਰਕੇ ਮਨੁੱਖ ਦਾ ਜਾਮਾ, ਇਸ ਨੂੰ ਵਾਰ ਵਾਰ ਕਹਿੰਦੇ ਨੇ ਕਬੀਰ ਮਾਨਸ ਜਨਮ ਦਲੰਬ ਹੈ, ਹੋਤ ਨਾ ਵਾਰੈ ਵਾਰ, ਜਿਉਂ ਬਨ ਫਲ ਪਾ ਕੇ ਪੁਏ ਗਿਰੇ, ਬਹੁਰ ਨਾ ਲੱਗੇ ਡਰ। ਸੋ ਇਸ ਤਰ੍ਹਾਂ ਦੇ ਨਾਲ ਉਹ ਪ੍ਰੇਮੀ ਦੋਏ ਜਣੇ ਕਲਯੁਗ 'ਚ ਆ ਕੇ ਜਨਮ ਧਾਰਦੇ ਹੈ, ਕਿਉਂਕਿ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਕਿਹਾ ਕਿ ਹੁਣ ਤਾਂ ਤੁਸੀਂ ਸੁੱਖ ਭੋਗੋ ਬੈਕੁੰਠ ਧਾਮ ਦਾ, ਕਲਯੁਗ ਦੇ ਅੰਦਰ ਸਮਰੱਥ ਗੁਰੂ ਆਉਣਗੇ, ਗੁਰੂ ਨਾਨਕ ਪਾਤਸ਼ਾਹ। ਉਹ ਆ ਕੇ ਪਿਛਲੇ ਯੁੱਗਾਂ ਦੇ, ਸਤਯੁਗ ਦੇ, ਤ੍ਰੇਤੇ ਦੇ, ਦੁਆਪਰ ਦੇ, ਜਿੰਨਿਆਂ ਦੀ ਕਮਾਈ ਨੇੜੇ ਆਈ ਹੋਈ ਹੈ ਉਹਨਾਂ ਦਾ ਉਧਾਰ ਉਹਨਾਂ ਨੇ ਕਰਨਾ, ਕਿਉਂਕਿ ਸਾਧਨ ਕਲਯੁਗ ਦੇ ਅੰਦਰ ਬਹੁਤ ਸੁਖਾਲਾ ਹੋਏਗਾ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਈ ਨਾਈ, ਮਤ ਭਰਮ ਪੂਲੋ ਪੂਲੋ, ਕਿਉਂਕਿ ਸਾਡੇ ਘਰ ਦਾ ਇਹ ਸਾਧਨ ਹੈ, ਸਾਨੂੰ ਇਹਦੀ ਐਪਰੀਸ਼ੀਏਸ਼ਨ ਨਹੀਂ ਹੈ। ਕਿਸੇ ਹੋਰ ਦਾ ਹੋਵੇ ਫਿਰ ਅਸੀਂ ਕਹੀਏ ਵੀ ਹਾਂ ਇਹ ਤਾਂ ਬੜਾ ਵੱਡਾ ਸਾਧਨ ਹੈ। ਘਰ ਦੀ ਜਿਹੜੀ ਹੈ ਉਹ ਕੋਈ ਬਹੁਤੀ ਮਹੱਤਤਾ ਨਹੀਂ ਹੋਇਆ ਘਰ ਦੀ, ਕਿਸੇ ਦੇ ਮਾਂ ਬਾਪ ਬਹੁਤ ਕਾਬਲ ਨੇ, ਬੱਚਾ ਕਦੇ ਵੀ ਨਹੀਂ ਮੰਨਦਾ ਵੀ ਮੇਰੇ ਮਾਂ ਬਾਪ ਕਾਬਲ ਨੇ, ਉਹਨਾਂ 'ਚ ਵੀ ਨੁਕਸ ਕੱਢੇਗਾ। ਸੋ ਇਸ ਤਰ੍ਹਾਂ ਕਹਿਣ ਲੱਗੇ ਕਲਯੁਗ ਦੇ ਅੰਦਰ ਸਮਰੱਥ ਸਤਿਗੁਰੂ ਆਉਣਗੇ, ਉਹ ਗੁਰੂ ਪਰਮੇਸ਼ਰ ਹੋਣਗੇ ਅਤੇ ਉਹਨਾਂ ਦੇ ਰਾਹੀਂ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਸੋ ਕਲਯੁਗ 'ਚ ਆ ਕੇ ਦੋਵੇਂ ਪ੍ਰੇਮੀ, ਇੱਕ ਦਾ ਨਾਂ ਭਾਈ ਢਿੰਗਣ ਸੀ, ਇੱਕ ਦਾ ਨਾਂ ਭਾਈ ਮਧੂ ਸੀ, ਦੋਵੇਂ ਤਰਖਾਣ ਜਾਤ ਵਿੱਚ ਪੈਦਾ ਹੋਏ, ਪਿਛਲੇ ਕਰਮਾਂ ਦੇ ਪ੍ਰੇਰੇ ਹੋਏ, ਗੁਰੂ ਦਰਬਾਰ ਨੂੰ ਜਾਣਾ ਲੋਚਦੇ ਨੇ, ਆਪਸ ਵਿੱਚ ਮਿਲਦੇ ਵੀ ਨੇ, ਸਲਾਹ ਕਰਦੇ ਹੈ, ਮਨ ਵਿੱਚ ਬੜੀ ਪ੍ਰੇਰਨਾ ਹੁੰਦੀ ਹੈ ਕਿ ਕਾਰੋਬਾਰ ਸੰਕੋਚ ਕੇ ਗੁਰੂ ਦਰਬਾਰ 'ਚ ਚੱਲੀਏ। ਅਤੇ ਪਿਛਲੇ ਜਿਹੜੇ ਸੰਸਕਾਰ ਨੇ ਉਹ ਵਾਰ ਵਾਰ ਪ੍ਰੇਰਨਾ ਦਿੰਦੇ ਆ ਕਿ ਇਹ ਦੁਨੀਆ ਨਾਸ਼ਵੰਤ ਹੈ, ਇਹਨੇ ਨਾਸ਼ ਹੋ ਜਾਣਾ, ਅਤੇ ਅਸਲੀ ਚੀਜ਼ ਪ੍ਰਭੂ ਦਾ ਗਿਆਨ ਹੈ, ਉਹ ਪ੍ਰਾਪਤ ਹੋਵੇ ਅਤੇ ਇਸ ਵੇਲੇ ਸਿਵਾਏ ਗੁਰੂ ਨਾਨਕ ਦੀ ਗੱਦੀ ਤੋਂ ਹੋਰ ਕੋਈ ਸਹਿਜ ਨਾਲ ਇਸ ਰਸਤੇ 'ਤੇ ਪਹੁੰਚਾ ਨਹੀਂ ਸਕਦਾ। ਸੋ ਮਨ ਵਿੱਚ ਵਾਰ ਵਾਰ ਖਿਆਲ ਆਉਂਦੇ ਨੇ ਅਤੇ ਅੱਜ ਸੰਗਤ ਨਾਲ ਮਿਲ ਕੇ ਦੋਵੇਂ ਪ੍ਰੇਮੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ, ਮੀਰੀ ਪੀਰੀ ਦੇ ਮਾਲਕ ਦੇ ਦਰ 'ਤੇ ਪਹੁੰਚਦੇ ਨੇ, ਆ ਕੇ ਨਮਸਕਾਰ ਕੀਤੀ, ਕੀਰਤਨ ਹੋ ਰਿਹਾ, ਹਰੀ ਦਾ ਜਸ ਹੋ ਰਿਹਾ, ਮਹਾਰਾਜ ਪ੍ਰਵਚਨ ਸੁਣਾ ਰਹੇ ਨੇ, ਬੇਅੰਤ ਸੰਗਤਾਂ ਬੈਠੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ। ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਦੋਵੇਂ ਪ੍ਰੇਮੀ ਇਕੱਠੇ ਹੀ ਗਲ ਵਿੱਚ ਪੱਲਾ ਪਾ ਕੇ ਉੱਠੇ ਅਤੇ ਆ ਕੇ ਮਹਾਰਾਜ ਕੋਲ ਨਮਸਕਾਰ ਕੀਤੀ, ਤਾਂ ਉਸ ਵੇਲੇ ਆਪਨੇ ਬੇਨਤੀ ਕੀਤੀ ਕਿ ਪਾਤਸ਼ਾਹ ਸਾਡਾ ਜਨਮ ਮਰਨ ਕੱਟ ਦਿਓ। ਉਸ ਵੇਲੇ ਮਹਾਰਾਜ ਅੰਤਰ ਧਿਆਨ ਹੋਏ, ਕਿਉਂਕਿ ਜੋ ਸਮਰੱਥ ਗੁਰੂ ਹੋਇਆ ਕਰਦਾ ਉਹਨੂੰ ਪਤਾ ਹੁੰਦਾ ਵੀ ਇਹ ਜੀਵ ਨੂੰ ਮੈਂ ਕਿਹੜਾ ਸਬਕ ਦੇਣਾ, ਕਿੱਥੋਂ ਤੋਰਨਾ। ਜਿਹੜੇ ਪੂਰਨ ਮਹਾਂਪੁਰਸ਼ ਹੁੰਦੇ ਹੈ, ਬੇਅੰਤ ਜਗੈਸੂ ਉਹਨਾਂ ਕੋਲ ਜਾਂਦੇ ਆ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਨਹੀਂ ਹੋਇਆ ਕਰਦਾ। ਜਿਹਾ ਜਿਹਾ ਕੋਈ ਪਿੱਛੇ ਪੜ੍ਹਦਾ ਪੜ੍ਹਦਾ ਜਿਵੇਂ ਰਾਤ ਨੂੰ ਸੌਂ ਜਾਵੇ ਆਦਮੀ, ਦੂਏ ਦਿਨ ਉਹੀ ਪੜ੍ਹਾਈ ਪੜ੍ਹਦਾ, ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਇੱਕ ਜਨਮ ਖਤਮ ਕਰ ਲੈਂਦੇ ਹਾਂ ਦੂਸਰੇ 'ਚ ਦਾਖਲ ਹੁੰਦੇ ਹਾਂ, ਤੇ ਜੇ ਸਮਰੱਥ ਮਹਾਂਪੁਰਸ਼ ਨਾਲ ਪੂਰਨ ਮਹਾਂਪੁਰਸ਼ ਨਾਲ ਸੰਪਰਕ ਹੋ ਜਾਵੇ, ਪਹਿਲਾਂ ਉਹ ਇਹ ਦੇਖਦਾ ਵੀ ਇਹਦੇ ਪਿਛਲੇ ਸੰਸਕਾਰ ਕੀ ਨੇ, ਜਿੱਥੇ ਉਹਨੇ ਮਕਾਇਆ ਹੁੰਦਾ ਉਦੋਂ ਗਾਹਾਂ ਸ਼ੁਰੂ ਕਰਿਆ ਕਰਦੇ ਨੇ। ਲਾੜੇ ਸਾਹਿਬ ਦੋ ਪ੍ਰੇਮੀ ਹੋਇਆ ਕਰਦੇ ਸੀ, ਇਕੱਠੇ ਹੀ ਰਿਹਾ ਕਰਦੇ ਸੀ। ਇਹ 1935 ਦੀ ਗੱਲ ਹੈ, 35 ਜਾਂ 36 ਦੀ। ਅਤੇ ਉਹ ਇੱਕੋ ਕੋਠੜੀ 'ਚ ਰਿਹਾ ਕਰਦੇ ਸੀ, ਸਰਦੀ ਦਾ ਮਹੀਨਾ ਸੀ। ਰਾਤ ਨੂੰ ਉਹਨਾਂ ਨੇ ਅੰਗੀਠੀ ਰੱਖ ਲਈ ਪਾਲੇ ਨੂੰ ਦੂਰ ਕਰਨ ਵਾਸਤੇ, ਉਹਦੇ 'ਚੋਂ ਕਾਰਬਨ ਡਾਈਆਕਸਾਈਡ ਨਿਕਲੀ ਗੈਸ, ਅਤੇ ਦੋਹਾਂ ਨੂੰ ਬੇਹੋਸ਼ ਕਰ ਦਿੱਤਾ। ਸਵੇਰ ਵੇਲੇ ਦੋਵੇਂ ਚੜ੍ਹਾਈ ਕਰ ਗਏ। ਉਹਨਾਂ ਦਿਨਾਂ 'ਚ ਮਹਾਰਾਜ ਜੀ ਭਜਨ ਬਹੁਤ ਕਰਾਇਆ ਕਰਦੇ ਸੀ, ਆਪ ਵੀ ਨਾਲ ਬਹਿੰਦੇ ਸੀ ਅਤੇ ਸਭ ਨੂੰ ਬਾਹਰ ਬਿਠਾਉਂਦੇ ਸੀ ਨਹਿਰ ਦੇ ਕੰਢੇ 'ਤੇ। ਪਾਲੇ ਪੂਲੇ ਦਾ ਕੋਈ ਸਵਾਲ ਨਹੀਂ ਸੀ ਹੁੰਦਾ, ਇੱਕੋ ਕੱਪੜਾ ਦਿਆ ਕਰਦੇ ਸੀ। ਰਾਤ ਨੂੰ ਪੈਣ ਨੂੰ ਵੀ ਇੱਕੋ ਹੀ ਕੱਪੜਾ ਦਿੰਦੇ ਸੀ ਅਤੇ ਬਹਿ ਭਜਨ ਕਰਨ ਨੂੰ ਵੀ ਇੱਕੋ ਦਿੰਦੇ ਸੀ। ਸੋ ਇਹ ਪ੍ਰੇਮੀ ਚੜ੍ਹਾਈ ਕਰਕੇ ਸੰਸਕਾਰ ਕਰ ਦਿੱਤਾ, ਸਮਾਂ ਲੰਘਦਾ ਗਿਆ। ਜਦੋਂ 18 ਸਾਲ ਲੰਘ ਗਏ ਇਸ ਬਾਤ ਨੂੰ, ਤਾਂ ਇੱਕ ਦਿਨ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨ ਦੁਰਲਾਨ ਗਿਆ। ਉੱਥੇ ਦੋ ਬੱਚੇ 18-18 ਸਾਲ ਦੇ ਇਕੱਠੇ ਹੀ ਆ ਗਏ। ਉਹ ਮਹਾਰਾਜ ਜੀ ਨੇ ਅੰਦਰ ਬੁਲਾ ਲਏ, ਮੈਨੂੰ ਕਹਿਣ ਲੱਗੇ, ਤੈਨੂੰ ਪਛਾਣ ਹੈ ਇਹਨਾਂ ਦੀ ਕੋਈ? ਮਹਾਰਾਜ ਮੈਂ ਤਾਂ ਪਹਿਲੀ ਵਾਰੀ ਦੇਖੇ ਨੇ। ਕਹਿੰਦੇ ਦੇਖੇ ਤਾਂ ਹੈਗੇ, ਤੇਰੇ ਯਾਦ ਨਹੀਂ। ਮੈਂ ਮਹਾਰਾਜ ਮੈਨੂੰ ਨਹੀਂ ਪਤਾ ਵੀ ਕੌਣ ਨੇ, ਮੇਰੇ ਨਾਂ ਯਾਦ, ਮੈਂ ਤਾਂ ਪਹਿਲੇ ਦਿਨੇ ਅੱਜ ਦੇਖੇ ਨੇ। ਕਹਿੰਦੇ ਉਹੀ ਪ੍ਰੇਮੀ ਨੇ ਜਿਹੜੇ ਅੰਗੀਠੀ ਦੀ ਗੈਸ ਚੜ੍ਹ ਕੇ ਚੜ੍ਹਾਈ ਕਰ ਗਏ ਸੀ। ਇੱਕ ਨੇ ਜਨਮ ਲੈ ਲਿਆ ਲੁਧਿਆਣੇ ਵੱਲ, ਇੱਕ ਨੇ ਲੈ ਲਿਆ ਬਠਿੰਡੇ ਵੱਲ, ਅਤੇ ਆਏ ਨੇ ਦੋਵੇਂ ਇਕੱਠੇ ਆਏ ਨੇ। ਜਦੋਂ ਇਹਨਾਂ ਦਾ ਅਸੀਂ ਸਬਕ ਦੇਖਿਆ, ਜਿੱਥੇ ਪਿਛਲੇ ਜਨਮ 'ਚ ਛਡਾਇਆ ਸੀ, ਉਸ ਤੋਂ ਉੱਥੇ ਤੱਕ ਇਹਨਾਂ ਦੇ ਪੂਰਾ ਯਾਦ ਸੀ। ਉਹ ਤੇ ਅੱਗੇ ਅਸੀਂ ਹੁਣ ਇਹਨਾਂ ਨੂੰ ਸਬਕ ਦਿੱਤਾ। ਸੋ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਅੰਤਰ ਧਿਆਨ ਹੋਏ, ਦੇਖਿਆ ਕਿ ਪ੍ਰੇਮੀ ਉੱਤਮ ਜਗਿਆਸੂ ਨੇ, ਅਤੇ ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ ਕਿ ਪਿਆਰਿਓ, ਤੁਸੀਂ ਨਾਮ ਦੀ ਯਾਚਨਾ ਕਰਦੇ ਹੋ, ਨਾਮ ਜਿਹੜਾ ਹੈ ਇਹ ਨਾ ਤਾਂ ਕਿਤਾਬਾਂ 'ਚੋਂ ਨਿਕਲਦਾ, ਇਹ ਤਾਂ ਸਮਰੱਥ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਬਿਨਾਂ ਗੁਰਾਂ ਤੋਂ ਨਾਮ ਨਹੀਂ ਮਿਲਦਾ, ਪੜ੍ਹ ਕੇ ਨਾ ਆਵੇ ਸ਼ਾਂਤੀ। Thank you.
ਵੀ ਐ ਨਾਮ ਜਪੀਦਾ ਐ ਜਪੀਦਾ, ਇੱਥੇ ਸੁਰਤ ਟਕਾਈ ਦੀ ਹੈ ਇੱਥੇ ਸਿਕਾਈ ਦੀ ਹੈ, ਐ ਨਾਮ ਤਾਂ ਅੰਦਰ ਵਸਿਆ ਹੀ ਨਹੀਂ ਕਰਦਾ ਕੋਈ ਜ਼ੋਰ ਲਾ ਕੇ ਦੇ ਕੇ, ਕਿਉਂਕਿ ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਕੋਲ ਹੈ। ਸਤਿਗੁਰ ਦੀ ਸੇਵਾ ਲੱਗਿਆ ਕੱਢ ਰਤਨ ਦੇਆ ਪ੍ਰਕਾਸ਼, ਕਿਉਂਕਿ ਗੁਰੂ ਕੋਲ ਨਾਮ ਦਾ ਖਜ਼ਾਨਾ ਹੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਪੜ ਥਾਕੇ ਸ਼ਾਂਤ ਨਾ ਆਈ। ਥੱਕ ਕੇ ਪੜ ਪੜ ਕੇ ਵੇਦਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ, ਧਰਮ ਪੁਸਤਕਾਂ ਨੂੰ ਨਹੀਂ ਸ਼ਾਂਤੀ ਆਉਂਦੀ ਜਿੰਨਾ ਚਿਰ ਸਤਿਗੁਰੂ ਪੂਰੇ ਦਾ ਮਿਲਾਪ ਨਾ ਹੋਵੇ, ਨਾਮ ਮਿਲਦਾ ਨਹੀਂ। ਸੱਚਾ ਸ਼ਬਦ ਸੱਚੀ ਪਤ ਹੋਈ, ਬਿਨ ਨਾਵੈ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਇਹਦਾ ਬਣਤ ਵਾਹਿਗੁਰੂ ਨੇ ਬਣਾਈ ਹੈ, ਬਗੈਰ ਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਹਮ ਮੈਂ ਮਾਇਆ ਮੈਲ ਕਮਾਇਆ, ਮਰ ਮਰ ਜੰਮੇ ਦੂਜਾ ਪਾਇਆ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਮਨ ਦੇਖੋ ਲਿਵ ਲਾਈਏ। ਸੋਚ ਸੋਚ ਕੇ ਦੇਖ ਲਓ, ਕਹਿਣ ਲੱਗੇ ਪਿਆਰਿਓ ਬਗੈਰ ਗੁਰੂ ਤੋਂ ਨਾਮ ਦੀ ਦਾਤ ਨਹੀਂ ਪ੍ਰਾਪਤ। ਉਸ ਵੇਲੇ ਦੋਹਾਂ ਨੇ ਕਿਹਾ, ਪਾਤਸ਼ਾਹ ਅਸੀਂ ਆਪਦੀ ਸ਼ਰਨ ਆਏ ਹਾਂ, ਸ਼ਰਨਾਗਤ ਸਾਨੂੰ ਕਬੂਲ ਕਰ ਲਓ ਅਤੇ ਸਾਡੇ ਉੱਤੇ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਕਿ ਪ੍ਰੇਮੀਓ, ਅਸੀਂ ਤੁਹਾਡਾ ਆਧਾਰ ਦੇਣਾ, ਸਾਡੇ ਉੱਤੇ ਆਧਾਰ ਹੈ ਤੁਹਾਡਾ, ਅਤੇ ਅਸੀਂ ਹੁਣ ਤੁਹਾਡਾ ਆਧਾਰ ਦੇਣਾ ਕਲਯੁੱਗ ਦੇ ਵਿੱਚ ਆ ਕੇ। ਕਹਿਣ ਲੱਗੇ, ਦੇਖੋ ਧਿਆਨ ਦੇ ਨਾਲ ਸੁਣਿਓ, ਧਿਆਨ ਦੇ ਨਾਲ ਵਿਚਾਰਿਓ, ਧਿਆਨ ਦੇ ਨਾਲ ਕਮਾਇਓ, ਫਿਰ ਤੁਹਾਨੂੰ ਅਟਲ ਪਦ ਵੀ ਪ੍ਰਾਪਤ ਹੋ ਜਾਏਗੀ। ਬਹੁਤ ਸੋਹਣੇ ਬਚਨ ਮਹਾਰਾਜ ਜੀ ਨੇ ਫਰਮਾਨ ਕੀਤੇ। ਕਹਿਣ ਲੱਗੇ, ਦੇਖੋ ਆਹ ਜਿਹੜਾ ਜੀਵ ਹੈ ਨਾ, ਇਹ ਸਰੀਰ ਦੇ ਅੰਦਰ ਇਹਨੂੰ ਸੰਗਲ ਲੱਗੇ ਹੋਏ ਨੇ ਬਹੁਤ ਸਾਰੇ। ਜਦ ਤਾਈਂ ਉਹ ਸੰਗਲ ਨਹੀਂ ਕੱਟਦਾ, ਉਨੀ ਦੇਰ ਤੱਕ ਇਹ ਫਰੀ ਨਹੀਂ ਹੁੰਦਾ, ਮੁਕਤ ਨਹੀਂ ਹੁੰਦਾ। ਮੁਕਤ ਫਰੀ ਨੂੰ ਕਹਿੰਦੇ ਨੇ। ਇਸ ਨੂੰ ਫਰੀਡਮ ਨਹੀਂ ਮਿਲਦੀ, ਇਹ ਸੰਸਕਾਰਾਂ ਦਾ ਬੰਨਿਆ ਹੋਇਆ, ਜੰਮਦਾ ਰਹੇਗਾ ਮਰਦਾ ਰਹੇਗਾ। ਉਸ ਵੇਲੇ ਸਾਵਧਾਨ ਹੋ ਗਏ, ਕਹਿਣ ਲੱਗੇ, ਪਾਤਸ਼ਾਹ ਆਪ ਦਾ ਇੱਕ ਇੱਕ ਵਚਨ ਆਪ ਦੀ ਕਿਰਪਾ ਦੇ ਨਾਲ ਅਸੀਂ ਹਿਰਦੇ 'ਚ ਧਾਰਨ ਕਰਦੇ ਜਾਵਾਂਗੇ, ਆਪ ਫਰਮਾਓ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਦੇਖੋ ਇਹ ਜੀਵ ਨੂੰ ਅੱਠ ਬੰਧਨ ਤਾਂ ਵੱਡੇ ਵੱਡੇ ਨੇ, ਬਾਕੀ ਗਿਣਤੀ ਕੋਈ ਨਹੀਂ ਹੈ। ਅੱਠਾਂ ਬੰਧਨਾਂ 'ਚ ਪਹਿਲਾ ਜਿਹੜਾ ਬੰਧਨ ਹੈ ਉਹਨੂੰ ਵਿੱਦਿਆ ਕਹਿੰਦੇ ਨੇ, ਇਗਨੋਰੈਂਸ, ਭੁੱਲ, ਮਾਇਆ, ਸਾਰਿਆਂ ਨੂੰ ਬੰਨਿਆ ਹੋਇਆ ਇਸਨੇ। ਵਿੱਦਿਆ ਕਹਿੰਦੇ ਨੇ ਅਸਲੀਅਤ ਨੂੰ ਭੁੱਲ ਕੇ ਨਕਲੀ ਚੀਜ਼ ਦੇਖਣੀ, ਉਹਦੇ ਵਿੱਚੋਂ ਅਸਲੀ ਨਾ ਦੇਖਣੀ, ਜਿਸ ਤਰ੍ਹਾਂ ਕਿਸੇ ਦੀ ਅੱਖ ਟੀਰੀ ਹੋ ਜਾਵੇ, ਜਿਹਦੀ ਅੱਖ ਸਾਬਤ ਹੈ ਉਹਨੂੰ ਚੰਦਰਮਾ ਇੱਕ ਨਜ਼ਰ ਆਉਂਦਾ, ਜਿਹੜਾ ਟੀਰਾ ਬੰਦਾ ਉਹਨੂੰ ਦੋ ਦਿਸਦੇ ਨੇ। ਅੱਖ ਦੇ ਕੋਏ ਵਿੱਚ ਉਂਗਲੀ ਰੱਖ ਲਓ ਇੱਕ 'ਚ, ਚੰਦ ਵੱਲ ਨੂੰ ਝਾਕਣਾ ਸ਼ੁਰੂ ਕਰ ਦਿਓ, ਜਦ ਉਂਗਲੀ ਨੂੰ ਪ੍ਰੈਸ ਕਰੋਗੇ ਦੋ ਚੰਦਰਮਾ ਬਣ ਜਾਣਗੇ। ਦਿਸਦੇ ਦੋ ਨੇ, ਦੋ ਹੋਣੇ ਚਾਹੀਦੇ ਨੇ ਜਾਂ ਦੋ ਦਿਸਦੇ ਨੇ, ਲੇਕਿਨ ਉਹ ਹੁੰਦੇ ਕਿਉਂ, ਦਿਸਦੇ ਕਿਉਂ ਨੇ, ਕਿਉਂਕਿ ਅੱਖ ਵਿੱਚ ਫਰਕ ਪੈ ਗਿਆ। ਇਸੇ ਤਰ੍ਹਾਂ ਦੇ ਨਾਲ ਸਾਡੀ ਸੋਚ ਵਿੱਚ ਫਰਕ ਪੈ ਕੇ ਸਾਨੂੰ ਪਰਮੇਸ਼ਰ ਦੇ ਬਾਰੇ ਬਿਲਕੁਲ ਭੁੱਲ ਗਿਆ ਅਤੇ ਅਸੀਂ ਵਿਦਿਆ ਦੇ ਵਿੱਚ ਆ ਗਏ। ਮਹਾਰਾਜ ਕਹਿੰਦੇ ਦੂਸਰਾ ਹੁੰਦਾ ਹੈ, ਇਹ ਆਪਣੇ ਆਪ ਨੂੰ ਜੀਵ ਮੰਨਣ ਤੋਂ ਨਹੀਂ ਹਟਦਾ। ਉਹਦਾ ਕੋਈ ਕੋਈ ਹੈ ਜਿਹੜਾ ਜੀਵ ਮੰਨਦਾ ਹੈ, ਬਾਕੀ ਤਾਂ ਸਰੀਰ ਹੀ ਮੰਨਦੇ ਨੇ। ਕੋਈ ਹੈ ਜਿਹੜਾ ਬਹੁਤ ਉੱਚਾ ਚੜ੍ਹ ਜਾਵੇ ਉਹ ਜੀਵ ਹੀ ਮੰਨੀ ਜਾਂਦਾ, ਆਪਣੇ ਆਪ ਨੂੰ ਮੈਂ ਜੀਵਾਂ ਮੈਂ ਜੀਵਾਂ, ਇਸ ਤੋਂ ਅੱਗੇ ਨਹੀਂ ਜਾਂਦਾ, ਇਹਨੇ ਇਹਨੂੰ ਬੰਨਿਆ ਪਿਆ। ਤੀਸਰਾ ਹੁੰਦਾ ਹੈ ਹਿਰਦੇ ਗ੍ਰੰਥੀ, ਇਹ ਹੁੰਦੀ ਹੈ ਅਹੰ ਮੈਂ ਅਤੇ ਮਮਤਾ ਅਤੇ ਹੰਗਤਾ। ਮੈਂ ਧਾਰਨ ਕਰਕੇ ਇੰਡੀਵਿਜੁਐਲਿਟੀ ਆਪਣੀ ਬਣਾ ਲੈਣੀ, ਵੀ ਮਾਇਆ ਮੇਰਾ, ਮੇਰਾ ਘਰ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰੋਪਰਟੀ, ਮੇਰੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਦੁਸ਼ਮਣ, ਮੇਰਾ ਧਰਮ, ਮੇਰਾ ਪਰਿਵਾਰ, ਇਹ ਹੰਗਤਾ ਅਤੇ ਮਮਤਾ ਧਾਰ ਲੈਂਦਾ। ਤੀਸਰਾ ਪੜਦਾ ਇਹਦੇ ਉੱਤੇ ਹੋਰ ਪੈ ਜਾਂਦਾ, ਜਿਵੇਂ ਸੰਗਲ ਹੱਥਕੜੀਆਂ ਲੱਗਦੀਆਂ, ਐਂ ਹੱਥਕੜੀਆਂ ਲੱਗਦੀਆਂ ਹੀ ਤੁਰੀਆਂ ਗਿਆ ਨੇ। ਚੌਥੀ ਹੱਥਕੜੀ ਜਿਹੜੀ ਲੱਗਦੀ ਹੈ ਇਹਨੂੰ ਵੱਡੀ, ਉਹ ਸੰਸੇ ਦੀ ਹੈ। ਸੰਸਾ ਬਣਿਆ ਰਹਿੰਦਾ ਹਰ ਵਕਤ, ਅਤੇ ਉਹ ਸੰਸਾ ਨਿਵਿਰਤ ਨਹੀਂ ਹੁੰਦਾ, ਉਹ ਲੱਗੀ ਰਹਿੰਦੀ ਹੈ। ਪੰਜਵੀਂ ਹੋਇਆ ਕਰਦੀ ਹੈ ਕਰਮ ਦੀ, ਕਰਮ ਕਰਨੇ ਅਤੇ ਉਹਨਾਂ ਦਾ ਫਲ ਮੰਗਣਾ। ਛੇਵੀਂ ਹੋਇਆ ਕਰਦੀ ਆ ਆਸਾ ਅਤੇ ਮਨਸਾ, ਜਿਹਨੂੰ ਕਾਮਨਾ ਵਾਸ਼ਨਾ ਕਹਿੰਦੇ ਨੇ। ਸੱਤਵਾਂ ਹੋਇਆ ਕਰਦਾ ਜਨਮ ਤੇ ਅੱਠਵਾਂ ਹੋਇਆ ਕਰਦਾ ਮਰਨ, ਨੌਵਾਂ ਹੋਇਆ ਕਰਦਾ ਆਹ ਸਾਡੇ ਤਿੰਨ ਹੱਥ ਦੀ ਦੇਹ ਸਰੀਰ। ਜਦ ਤੱਕ ਇਹ ਨੌ ਬੰਧਨ ਨੇ ਇਹਦੇ ਕੱਟਦੇ ਨਹੀਂ, ਨੌ ਬੰਧਨਾਂ ਚੋਂ ਨਿਕਲਦਾ ਨਹੀਂ ਹੈ, ਓਨੀ ਦੇਰ ਤੱਕ ਇਹਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਸਾਰੇ ਬੰਧਨਾਂ ਦਾ ਜੇ ਕੋਈ ਇੱਕੋ ਇਲਾਜ ਹੈ ਉਹ ਹੈ ਪਰਮੇਸ਼ਰ ਦਾ ਨਾਮ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਰਾਮ ਜਪੋ ਰਾਮ ਜਪੋ ਮੇਰੀ ਸਖੀ ਸਖੈਨੀ ਰਾਮ ਜਪੋ ਰਾਮ ਜਪੋ ਰਾਮ ਜਪੋ ਮੇਰੀ ਸਖੀ ਸਖੈਨੀ ਰਾਮ
ਕਹਿੰਦੇ ਪਰਮੇਸ਼ੁਰ ਨੂੰ ਜੇ ਦੇਖਣਾ ਤਾਂ ਇਹ ਅੱਠੇ ਬੰਧਨ ਟੁੱਟ ਜਾਂਦੇ ਨੇ ਪਰਮੇਸ਼ੁਰ ਦਾ ਨਾਮ ਜਪਣ ਨਾਲ। ਗੁਰ ਸੇਵੇ ਸੋ ਠਾਕਰ ਜਾਣ, ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦੀ ਜਾਣ ਪਛਾਣ ਪਰਮੇਸ਼ੁਰ ਨਾਲ ਪੈ ਜਾਂਦੀ ਹੈ। ਦੁੱਖ ਮਿਟੇ ਸੱਚ ਸ਼ਬਦ ਪਛਾਣਾ, ਜਦੋਂ ਸੱਚੇ ਸ਼ਬਦ ਦੀ ਪਛਾਣ ਕਰ ਲਈ ਉਸ ਵੇਲੇ ਦੁੱਖ ਜਿਹੜੇ ਨੇ ਪਏ ਹੋਏ ਇਸਦੇ ਗਲ 'ਚ ਬੇਅੰਤ ਕਲੇਸ਼ ਪਏ ਹੋਏ ਨੇ ਉਹ ਸਾਰਿਆਂ ਦਾ ਖਾਤਮਾ ਹੋ ਜਾਂਦਾ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਇਹਨਾਂ ਹੀ ਅੱਖਾਂ ਦੇ ਨਾਲ ਵਾਹਿਗੁਰੂ ਦਿਸਣ ਲੱਗ ਜਾਂਦਾ ਜਦੋਂ ਸਤਿਗੁਰੂ ਦੀ ਅਸੀਂ ਸੇਵਾ ਕਰਦੇ ਹਾਂ। ਮਹਾਰਾਜ ਕਹਿੰਦੇ ਬੰਧਨ ਹੈ ਤੇਰੇ ਆਲੇ ਦੁਆਲੇ, ਬੰਧਨੇ ਬੰਧਨ ਪਏ ਹੋਏ ਨੇ। ਬੰਧਨ ਮਾਤ ਪਿਤਾ ਸੰਸਾਰ, ਮਾਂ ਵੀ ਪਿਓ ਵੀ ਸੰਸਾਰ, ਤਿੰਨੇ ਬੰਧਨ। ਕਿਉਂਕਿ ਕੋਈ ਮਾਂ ਨਹੀਂ ਹੈ, ਕੋਈ ਬਿਰਲੀ ਮਾਂ ਹੈ ਜਿਹੜੀ ਇਹ ਕਹੇ ਵੀ ਮੇਰਾ ਪੁੱਤਰ ਨਾਮ ਜਪੇ, ਬੰਦਗੀ ਕਰੇ। ਡਰਦੀਆਂ ਨੇ ਵੀ ਕਿਤੇ ਨਾਮ ਜਪਣ ਲੱਗ ਗਿਆ ਘਰੇ ਨਾ ਛੱਡ ਜਾਵੇ, ਜਵਾਬ ਇਹਨਾਂ ਦੇ ਦੇ। ਸ਼ਰਾਬ ਪੀਂਦੇ ਨੂੰ ਨਹੀਂ ਉਹਨਾਂ ਕਹਿੰਦੀਆਂ ਜਿੰਨਾ ਨਾਮ ਜਪਦੇ ਨੂੰ ਕਹਿੰਦੀਆਂ। ਬੰਧਨ ਹੋ ਜਾਂਦਾ ਹੈ, ਮਾਂ ਵੀ ਪਿਓ ਵੀ ਆਪਣੇ ਰਸਤੇ ਦੇ ਮੁਤਾਬਕ ਚਲਾਉਂਦੇ ਨੇ ਅਤੇ ਸੰਸਾਰ ਵੀ ਬੰਧਨ ਹੈ। ਬੰਧਨ ਸੁੱਤ ਕੰਨਿਆ ਆਰ ਨਾਰ, ਕਿਉਂਕਿ ਪਰਿਵਾਰ ਵਿੱਚ ਰਹਿਣਾ ਹੈ, ਮਰਜ਼ੀ ਨਾਲ ਚੱਲਣਾ ਪੈਂਦਾ ਹੈ। ਜਰਾ ਕੁ ਮਰਜ਼ੀ ਇੱਧਰ ਉੱਧਰ ਹੋਈ ਉਸੇ ਵੇਲੇ ਗਲਤ ਕੰਮ ਸ਼ੁਰੂ ਹੋ ਜਾਂਦਾ, ਬਿਕਰਿੰਗ ਹੋ ਜਾਂਦੀ ਹੈ, ਰਾਏ ਇੱਕ ਨਹੀਂ ਹੁੰਦੀ। ਕਹਿੰਦੇ ਬੰਧਨ ਪਿਆ ਹੋਇਆ ਹੈ, ਪੁੱਤਰ ਦਾ ਵੀ ਬੰਧਨ, ਕੰਨਿਆ ਦਾ ਵੀ, ਨਾਰ ਦਾ ਵੀ ਬੰਧਨ। ਕਰਮ ਧਰਮ ਹੋ ਕੀ ਆ, ਜਿੰਨੇ ਅਸੀਂ ਕਰਮ ਕਰਦੇ ਹਾਂ, ਸ਼ੁਭ ਕਰਮ ਅਤੇ ਅਸ਼ੁਭ ਕਰਮ, ਉਹ ਸਾਰੇ ਕਰਮ ਵੀ ਬੰਧਨ ਰੂਪ ਹੋ ਕੇ ਇਹਨੂੰ ਚਿੰਬੜ ਜਾਂਦੇ ਨੇ ਅਤੇ ਫਲ ਦੇਣ ਲੱਗ ਜਾਂਦੇ ਆ। ਮਾੜਾ ਜਿਹੜਾ ਕਰਮ ਹੈ ਮਾੜੇ ਫਲ ਦੇਣ ਲੱਗ ਜਾਂਦਾ, ਚੰਗਾ ਕਰਮ ਚੰਗੇ ਫਲ ਦੇਣ ਲੱਗ ਜਾਂਦਾ, ਸਵਰਗਾਂ 'ਚ ਲੈ ਜਾਂਦਾ। ਸੋ ਇਹ ਬੰਧਨ ਰੂਪ ਹੋ ਕੇ ਚਿੰਬੜ ਜਾਂਦੇ ਨੇ। ਬੰਧਨ ਪੂਤ ਪੂਤ ਕੁਲੱਤ ਮਨ ਵੀ ਆ, ਰਿਸ਼ਤੇਦਾਰ ਨੇ ਜਿੰਨੇ, ਕਦੇ ਮਿਲ ਕੇ ਦੇਖ ਲਓ ਤੁਸੀਂ ਰਿਸ਼ਤੇਦਾਰਾਂ ਨੂੰ, ਉਹਨਾਂ ਦੀ ਆਪਣੀ ਸੋਚਣੀ, ਤੁਹਾਡੀ ਆਪਣੀ ਸੋਚਣੀ। ਤੁਸੀਂ ਮਿਲੋਗੇ, ਉਹਨਾਂ ਨੇ ਇਹ ਕਹਿਣਾ ਆਪਣੀ ਮਾਇਆ ਦਾ ਪ੍ਰਗਟਾਵਾ ਕਰਨਾ, ਆਪਣੀ ਜਾਇਦਾਦ ਦੀਆਂ ਗੱਲਾਂ ਕਰਨੀਆਂ, ਆਪਣੇ ਪੁੱਤਰਾਂ ਦੇ ਚਾਹੇ ਰੋਜ਼ ਗਾਲਾਂ ਕੱਢਦੇ ਹੋਣ, ਕਹਿਣਗੇ ਮੇਰੇ ਪੁੱਤਰਾਂ ਵਰਗਾ ਤਾਂ ਲੈ ਕੇ ਕੋਈ ਨਹੀਂ। ਕਲੇਸ਼ ਦੀਆਂ ਗੱਲਾਂ ਹੋਣਗੀਆਂ, ਚੋਹਵੀਆਂ ਗੱਲਾਂ ਹੋਣਗੀਆਂ। ਕਹਿੰਦੇ ਬੰਧਨ ਪੈ ਜਾਂਦਾ, ਇੱਕ ਬੰਦਾ ਗਲਤ ਕਰ ਦਿੰਦਾ, ਪੁਲਿਸ ਫੜ ਕੇ ਲੈ ਜਾਂਦੀ ਹੈ, ਸਾਰੇ ਹੀ ਨੱਠੇ ਫਿਰਦੇ ਨੇ, ਗਲਤੀ ਇੱਕ ਦੀ ਹੈ, ਦੌੜੇ ਹੀ ਫਿਰਦੇ ਨੇ। ਮਹਾਰਾਜ ਕਹਿੰਦੇ ਇਹ ਵੀ ਬੰਧਨ ਹੈ ਪ੍ਰੇਮੀਆ, ਬੰਧਨ ਪੁੱਤ ਕਲੱਤ ਮਨ ਵੀ ਆ, ਬੰਧਨ ਕਿਰਖੀ ਕਰੇ ਕਿਸਾਨ। ਜਿਹੜੇ ਖੇਤੀ ਕਰਦਾ ਕਿਸਾਨ, ਕਾਰੋਬਾਰ ਕਰਦਾ ਬੰਦਾ, ਉਹ ਵੀ ਬੰਧਨ ਨੇ, ਕਿਉਂਕਿ ਆਪਣੀ ਜਾਣ ਕੇ ਕਰਦਾ। ਹਮੈ ਡੰਨ ਸਹਿ ਰਾਜਾ ਮੰਗੈ ਦਾਨ, ਉਹਦੇ ਰਾਜਾ ਮਾਮਲਾ ਮੰਗਦਾ, ਹਮੈ ਦੇ ਵਿੱਚ ਕਰਦਾ ਵੀ ਮੇਰੀ ਹੈ, ਮੇਰੀ ਇੰਨੀ ਫਸਲ ਹੋ ਗਈ, ਮੇਰੀ ਇੰਨੀ ਹੋ ਗਈ, ਉਹਦੇ ਨਾਲ ਇਹ ਬੰਨਿਆ ਜਾਂਦਾ। ਬੰਧਨ ਸੌਦਾ ਅਣਵਿਚਾਰੀ, ਜਿਹੜੇ ਵਪਾਰ ਕਰਦੇ ਨੇ ਅਣਵਿਚਾਰੀ, ਉਹਨਾਂ ਨੂੰ ਵੀ ਬੰਨ ਕੇ ਰੱਖ ਲੈਂਦੀ ਹੈ। ਚਾਹੇ ਇੰਡਸਟਰੀ ਲਾ ਲਓ, ਚਾਹੇ ਦੁਕਾਨ ਖੋਲ੍ਹ ਲਓ, ਚਾਹੇ ਕੋਈ ਹੋਰ ਵਪਾਰ ਕਰ ਲਓ, ਉਹ ਜੀਵ ਨੂੰ ਬੰਨ ਕੇ ਆਪਣੇ ਪਿੱਛੇ ਕਮਾਉਂਦਾ। ਜੀਵ ਆਪਣੇ ਪਿੱਛੇ ਨਹੀਂ ਉਹਨੂੰ ਕਮਾ ਸਕਦਾ, ਦੌੜਿਆ ਹੀ ਫਿਰਦਾ ਦਿਨ ਰਾਤ। ਤ੍ਰਿਪਤ ਨਹੀਂ ਮਾਇਆ ਮੋਹ ਵਿਸਾਰੀ, ਕਹਿੰਦੇ ਤ੍ਰਿਪਤੇ ਨਹੀਂ ਆਉਂਦੀ। 50,000 ਬਚ ਗਿਆ ਕਹਿੰਦਾ ਥੋੜ੍ਹਾ ਹੀ ਹੈ, 100,000 ਬਚ ਗਿਆ ਕਹਿੰਦਾ ਥੋੜ੍ਹਾ, 10,00,000 ਬਚ ਗਿਆ ਇਹ ਵੀ ਥੋੜ੍ਹਾ, ਕਿਉਂਕਿ ਤ੍ਰਿਪਤੀ ਨਹੀਂ ਆਉਂਦੀ। ਬੰਧਨ ਸ਼ਾਹ ਸਾਂਚੇ ਧਨ ਜਾਏ, ਪੈਸੇ ਜੋੜ ਲੈਂਦਾ ਸ਼ਾਹ ਅਤੇ ਧਨ ਚੋਰੀ ਹੋ ਜਾਵੇ, ਕਹਿੰਦੇ ਉਹ ਵੀ ਬੰਧਨ ਪੈ ਗਿਆ। ਬਿਨ ਹਰ ਭਗਤ ਨਾ ਪਵੇ ਥਾਏ, ਬੰਧਨ ਵੇਦ ਵਾਦ ਅਹੰਕਾਰ, ਬਹੁਤਾ ਪੜ੍ਹ ਲੈਣਾ ਇਹ ਵੀ ਬੰਧਨ ਹੈ, ਝਗੜੇ ਕਰ ਲੈਣੇ ਇਹ ਵੀ, ਹੰਕਾਰ ਕਰੀ ਜਾਣਾ, ਮੈਂ ਕਰੀ ਜਾਣਾ, ਮੇਰੀ ਮੇਰੀ ਕਰੀ ਜਾਣਾ, ਕਹਿੰਦੇ ਇਹ ਵੀ ਬੰਧਨ ਨੇ। ਬੰਧਨ ਵਿਨਸੈ ਮੋਹ ਵਿਕਾਰ, ਮੋਹ ਦਾ ਬੰਧਨ ਵਾਰ ਵਾਰ ਜਨਮਾਂ 'ਚ ਲਿਆਉਂਦਾ। ਇੱਕ ਐਸੀ ਸਾਖੀ ਦੱਸਦੇ ਨੇ, ਗੁਰੂ ਸਾਹਿਬ ਨਾਲ ਵੀ ਜੋੜ ਲੈਂਦੇ ਨੇ, ਕਬੀਰ ਸਾਹਿਬ ਨਾਲ ਵੀ, ਚਲੋ ਕਿਵੇਂ ਹੋਇਆ ਕੋਈ ਬਾਤ ਹੈਗੀ। ਗੁਰੂ ਨਾਨਕ ਪਾਤਸ਼ਾਹ ਚਲੇ ਜਾਂਦੇ ਨੇ ਅਤੇ ਇੱਕ ਖੂਹ ਦੇ ਉੱਤੇ ਬੈਠੇ, ਕੁਦਰਤ ਦਾ ਨਜ਼ਾਰਾ, ਬਲਿਹਾਰੀ ਕੁਦਰਤ ਵਸਿਆ ਦਾ ਨਜ਼ਾਰਾ ਦੇਖ ਰਹੇ ਨੇ, ਮੌਜ ਵਿੱਚ ਬੈਠੇ ਨੇ, ਕੋਲ ਹਲਟ ਚੱਲ ਰਿਹਾ, ਕਈ ਬੰਦੇ ਪਾਣੀ ਕੱਢਣ ਲੱਗੇ ਹੋਏ ਨੇ। ਉਹਨਾਂ ਦਿਨਾਂ 'ਚ ਹਲਟ ਦੀਆਂ ਟਿੰਡਾਂ ਮਿੱਟੀ ਦੀਆਂ ਹੋਇਆ ਕਰਦੀਆਂ ਸੀ, ਘੂੰ ਘੂੰ ਦੀ ਆਵਾਜ਼ ਕਰੀ ਜਾਂਦਾ,
ਤੇ ਮਹਾਰਾਜ ਕਹਿੰਦੇ ਕੂੰ ਕੂੰ ਨਹੀਂ ਕਰਦਾ, ਹਰ ਅੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਦਿਨ ਚੜ ਗਿਆ ਤੇ ਉਹਦੇ ਬਾਅਦ ਪ੍ਰਸ਼ਾਦਾ ਆਉਂਦਾ ਹੈ, ਤੇ ਜਿਹੜਾ ਬਜ਼ੁਰਗ ਸੀ ਉਹ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਕੋਲ ਪ੍ਰਸ਼ਾਦਾ ਲਿਆ ਕਿ ਮਹਾਰਾਜ ਜੀ ਇੱਕ ਇੱਕ ਪ੍ਰਸ਼ਾਦਾ ਛਕ ਲਓ, ਦੋ ਦੋ ਛਕ ਲਓ, ਹਾਜ਼ਰੀ ਆਈ ਹੈ। ਮਹਾਰਾਜ ਜੀ ਨੇ ਪ੍ਰਸ਼ਾਦਾ ਅੰਗੀਕਾਰ ਕਰ ਲਿਆ ਤੇ ਨਾਲ ਦਿਆ ਆ ਗਈ ਕਿ ਇਸ ਬਜ਼ੁਰਗ ਦਾ ਭਲਾ ਕਰ ਦੀਏ। ਸਹਿ ਸਵਾਰ ਦੇ ਮੁਖ ਤੋਂ ਨਿਕਲਿਆ, ਕਹਿੰਦੇ ਬਜ਼ੁਰਗਾ ਤੇਰੀ ਮੁਕਤੀ ਕਰ ਦੀਏ। ਜਵਾਬ ਨਾ ਦਿੱਤਾ। ਮਹਾਰਾਜ ਨੇ ਫੇਰ ਕਿਹਾ, ਕਹਿੰਦਾ ਸੰਤ ਜੀ ਮੈਂ ਕਿਹੜਾ ਗਲਾਹ ਕਰਦਾ, ਮੈਂ ਤੁਹਾਨੂੰ ਪ੍ਰਸ਼ਾਦਾ ਹੀ ਛਕਾਇਆ, ਤੁਸੀਂ ਮੇਰੀ ਮੁਕਤੀ ਕਰਨ ਮੈਂ ਤਿਆਰ ਹੋ ਗਏ। ਇਹ ਬਾਲ ਬੱਚੇ ਕੀ ਕਰਨਗੇ? ਮਹਾਰਾਜ ਕਹਿੰਦੇ ਇਹ ਤਾਂ ਸਾਥ ਛੱਡਣਾ ਹੀ ਪੈਣਾ ਹੈ ਪ੍ਰੇਮੀਆਂ, ਤੇਰੀ ਮਰਜ਼ੀ ਚੰਗਾ।